ਸਲੋਕ ਮਹੱਲਾ ਤੀਜਾ। ਇਸ ਜੁਗ ਮੈਂ ਭਗਤੀ ਹਰ ਤਨ ਖੱਟਿਆ, ਹੋਰ ਸਭ ਜਗਤ ਭਰਮ ਭੁਲਾਇਆ। ਇਸ ਕਲਯੁਗ ਦੇ ਵਿੱਚ ਭਗਤਾਂ ਨੇ ਹਰੀ ਨਾਮ ਤਨ ਖੱਟਿਆ ਹੈ, ਹੋਰ ਸਾਰਾ ਜਗਤ ਭਰਮ ਵਿੱਚ ਭੁਲਾਇਆ ਹੈ। ਸਾਰੇ ਜਗਤ ਨੂੰ ਭਰਮ ਨੇ ਹੀ ਭੁਲਾ ਛੱਡਿਆ ਹੋਇਆ, ਭਰਮ ਹੀ ਪਿਆ ਹੋਇਆ ਕਿ ਮਾਇਆ ਵੱਡੀ ਹੈ, ਜੋ ਦਿਖਦਾ ਉਹੀ ਚੰਗਾ ਲੱਗਦਾ ਸਾਹਮਣੇ। ਨਦਰੀ ਆਵੈ ਤੇ ਸਿਓ ਮੋਹ, ਕਿਉਂ ਮਿਲੀ ਹੈ ਪ੍ਰਭ ਅਵਨਾਸੀ ਤੋਹ। ਗੁਰਪ੍ਰਸਾਦੀ ਨਾਮ ਮਨ ਵਸਿਆ, ਆਂਦਿਨ ਨਾਮ ਤੇ ਆਇਆ। ਗੁਰਾਂ ਦੀ ਕਿਰਪਾ ਦੁਆਰੇ ਭਗਤਾਂ ਦੇ ਮਨ ਵਿੱਚ ਨਾਮ ਵਸਿਆ, ਇਸ ਲਈ ਭਗਤਾਂ ਨੇ ਦਿਨ ਰਾਤ ਨਾਮ ਨੂੰ ਸਿਮਰਿਆ ਹੈ। ਵਿਖਿਆ ਮਾਹੇ ਉਦਾਸ ਹੈ, ਹਉਮੈ ਸ਼ਬਦ ਜਲਾਇਆ। ਮਾਇਆ ਵਿੱਚ ਰਹਿੰਦਾ ਹੋਇਆ ਉਹਨਾਂ ਦਾ ਮਨ ਮਾਇਆ ਤੋਂ ਉਦਾਸ ਰਹਿੰਦਾ ਹੈ। ਗੁਰ ਸ਼ਬਦ ਦੁਆਰਾ ਫਿਰ ਉਹਨਾਂ ਨੇ ਹਉਮੈ ਨੂੰ ਸਾੜ ਲਿਆ, ਜਲਾਇਆ। ਆਪ ਤਰਿਆ ਕੁਲ ਉਧਰੇ, ਧਨ ਜਿਣੇ ਦੀ ਮਾਇਆ। ਉਹ ਆਪ ਸੰਸਾਰ ਤੋਂ ਤਰ ਗਿਆ ਤੇ ਕੁਲ ਦੇ ਜੀਵ ਵੀ ਉਧਰ ਗਏ ਨੇ। ਉਹਦੇ ਜੰਮਣ ਵਾਲੀ ਮਾਤਾ ਵੀ ਧਨ ਹੈ, ਸਫਿਉਣ ਸਾਰੇ ਹੀ ਧਨ ਹੈ, ਪਿਤਾ ਵੀ ਧਨ ਹੈ, ਕੁਲ ਵੀ ਧਨ ਹੈ। ਸਦਾ ਸਹਿਜ ਸੁਖ ਮਨ ਵਸਿਆ, ਸੱਚੇ ਸਿਉ ਲਿਵ ਲਾਇਆ। ਸੱਚੇ ਵਾਹਿਗੁਰੂ ਨਾਲ ਲਿਵ ਲਾਉਣ ਕਰਕੇ ਉਹਦੇ ਮਨ ਵਿੱਚ ਸਦਾ ਸਹਿਜ ਸੁਖ, ਸ਼ਾਂਤੀ ਸੁਖ ਵਸਿਆ। ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਭੁੱਲੇ, ਹਉਮੈ ਮੋਹ ਵਧਾਇਆ। ਬ੍ਰਹਮਾ ਵਿਸ਼ਨੂੰ ਤੇ ਸ਼ਿਵਜੀ ਤਿੰਨਾਂ ਗੁਣਾਂ ਵਿੱਚ ਭੁੱਲੇ ਹੋਏ ਨੇ, ਇਸ ਲਈ ਉਹਨਾਂ ਨੇ ਆਪਣੇ ਵਿੱਚ ਹਉਮੈ ਤੇ ਮੋਹ ਨੂੰ ਵਧਾਇਆ ਹੋਇਆ। ਪੰਡਿਤ ਪੜ ਪੜ ਮੋਨੀ ਭੁੱਲੇ, ਦੂਜੇ ਭਾਏ ਚਿਤ ਲਾਇਆ। ਪੰਡਿਤ ਪੁਰਾਣਾਂ ਨੂੰ ਪੜ ਪੜ ਕੇ ਤੇ ਮੋਨੀ ਮੋਨ ਧਾਰ ਕੇ ਭੁੱਲੇ ਨੇ, ਜਿਨ੍ਹਾਂ ਨੇ ਹੁਣ ਦਵੈਸ਼ ਭਾਵਨਾ ਵਿੱਚ ਚਿੱਤ ਨੂੰ ਲਾਇਆ ਹੋਇਆ। ਜੋਗੀ ਜੰਗਮ ਸੰਨਿਆਸੀ ਭੁੱਲੇ, ਵਿਣ ਗੁਰ ਤੱਤ ਨਾ ਪਾਇਆ। ਜੋਗੀ ਜੰਗਮ ਤੇ ਸੰਨਿਆਸੀ ਵੀ ਭੁੱਲ ਗਏ ਨੇ, ਉਹਨਾਂ ਨੇ ਕੀ ਨਹੀਂ ਪਾਇਆ? ਕਹਿੰਦੇ ਗੁਰੂ ਤੋਂ ਬਿਨਾਂ ਕਿਸੇ ਨੇ ਵੀ ਤੱਤ ਸਿਧਾਂਤ ਨੂੰ ਪਾਇਆ ਹੀ ਨਹੀਂ ਅੱਜ ਤੱਕ। ਉਹਨਾਂ 'ਤੇ ਕਿਰਪਾ ਹੀ ਨਹੀਂ ਹੋਈ ਮਹਾਰਾਜ ਸੱਚੇ ਪਾਤਸ਼ਾਹ ਦੀ, ਕਿਉਂਕਿ ਉਹ ਦਵੈਸ਼ ਭਾਵਨਾ 'ਚ ਰਹੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਉਹਨਾਂ 'ਤੇ ਕਿਰਪਾ ਨਹੀਂ ਕੀਤੀ ਹੈ। ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ, ਤਿੰਨੀ ਬਿਰਥਾ ਜਨਮ ਗਵਾਇਆ। ਮਨਮੁਖ ਬੰਦੇ ਭਰਮ ਵਿੱਚ ਭੁੱਲੇ ਹੋਏ ਸਦਾ ਹੀ ਦੁਖੀ ਨੇ, ਉਹਨਾਂ ਨੇ ਆਪਣੇ ਮਨੁੱਖ ਜਨਮ ਨੂੰ ਨਿਸਫਲੀ ਗਵਾ ਲਿਆ ਐਵੇਂ। ਨਾਨਕ ਨਾਮ ਰਤੇ ਸੇਈ ਜਨ ਸਮਧੇ, ਜੇ ਆਪੇ ਬਖਸ਼ ਮਿਲਾਇਆ। ਸਮਧੇ ਪਾਠ ਨਾ ਕਰਿਓ, ਸਮਧੇ ਸਮਝੇ ਦਾ ਮਤਲਬ ਹੀ ਹੈ। ਇਹ ਮਹਾਰਾਜ ਕਥਨ ਕਰਦੇ ਜੋ ਨਾਮੀ ਵਿੱਚ ਰਤੇ ਹੋਏ ਨੇ ਉਹੀ ਬੰਦੇ, ਉਹੀ ਜੀਵ ਇਸ ਭੇਦ ਨੂੰ ਸਮਝੇ ਸਮਝੇ ਨੇ। ਉਹੀ ਸਮਝਦੇ ਹੁੰਦਾ ਗਿਆਨਵਾਨ ਹੋਏ ਨੇ, ਉਹੀ ਇਸਤਤ ਹੋਏ ਨੇ, ਜਿਨ੍ਹਾਂ ਨੂੰ ਵਾਹਿਗੁਰੂ ਨੇ ਬਖਸ਼ਿਆ, ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ। ਮਹੱਲਾ ਤੀਜਾ। ਨਾਨਕ ਸੋ ਸਾ ਲਾਹੀ ਹੈ, ਜਿਸ ਵੱਸ ਸਭ ਕੁਛ ਹੋਏ। ਮਹਾਰਾਜ ਕਥਨ ਕਰਦੇ ਉਹਨੂੰ ਸਲਾਉਣਾ ਕਰੀਏ ਜਿਹਦੇ ਵੱਸ ਵਿੱਚ ਸਭ ਕੁਛ ਹੋ ਰਿਹਾ ਹੈ। ਤਿਸ ਹੈ ਸਰੇ ਵਹੁ ਪ੍ਰਾਣੀ ਹੋ, ਤਿਸ ਬਿਨ ਅਵਰ ਨਾ ਕੋਏ। ਇਹ ਪ੍ਰਾਣਾਧਾਰੀ ਜੀਵੋ, ਉਸੇ ਨੂੰ ਸੇਵਨਾ ਕਰੋ, ਕਿਉਂਕਿ ਉਸ ਤੋਂ ਬਿਨਾਂ ਕੋਈ ਕੁਝ ਕਰਨ ਵਾਲਾ ਹੋਰ ਹੈ ਨਹੀਂ, ਜਾਂ ਉਸ ਤੋਂ ਬਿਨਾਂ ਹੋਰ ਕੋਈ ਆਪਣਾ ਰਾਖਾ ਨਹੀਂ ਹੈ। ਇਹ ਸਭ ਕੁਛ ਉਸੇ ਪਰਮਾਤਮਾ ਦਾ ਹੀ ਕਰਨ ਆ ਰਿਹਾ, ਵਾਹਿਗੁਰੂ ਨੇ ਕਰਨਾ। ਗੁਰਮੁਖ ਅੰਤਰ ਮਨ ਵਸੈ, ਸਦਾ ਸਦਾ ਸੁਖ ਹੋਏ। ਜਿਸ ਗੁਰਮੁਖ ਦੇ ਅੰਦਰ ਵਸਦਾ ਹੈ ਨਾ ਪਰਮਾਤਮਾ, ਮਨ ਦੇ ਵਿੱਚ ਸਾਖਿਆਤ ਹੁੰਦਾ ਹੈ, ਮਹਾਰਾਜ ਕਹਿੰਦੇ ਨੇ ਉਹਨੂੰ ਸਦਾ ਸਦਾ ਵਾਸਤੇ ਹੀ ਸੁਖ ਹੁੰਦਾ ਹੈ। ਪੌੜੀ ਪੌੜੀਆਂ ਸਾਰੀਆਂ ਚੌਥੇ ਪਾਤਸ਼ਾਹ ਦੀਆਂ ਹਨ। ਜਿਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ, ਸੇ ਦੇ ਵਾਲੀਏ ਜੁਗ ਮਾਹੇ। ਦੱਦੇ ਲਾਂ ਕਰਕੇ ਇੱਕ ਹੁੰਦਾ ਦੱਦੇ ਸਿਹਾਰੀ ਦਿਵਾਲੀਏ, ਇੱਕ ਦੇ ਵਾਲੀਏ। ਜਿਨ੍ਹਾਂ ਨੇ ਗੁਰਾਂ ਦੁਆਰੇ ਹਰੀ ਨਾਮ ਧਨ ਨਹੀਂ ਖੱਟਿਆ, ਇਸ ਕਲਯੁਗ ਦੇ ਵਿੱਚ ਉਹ ਬੰਦੇ ਦੇ ਵਾਲੀਏ ਹੁੰਦੇ, ਕਰਜਾਈ, ਕਰਜ਼ੇ ਵਾਲੇ। ਕਰਜ਼ਾ ਦੇਣਾ ਉਹਨਾਂ ਨੇ, ਬਹੁਤ ਲੋਕ ਕਰਜ਼ੇ ਥੱਲੇ ਹੀ ਨੇ ਹੁਣ ਤਾਈਓ, ਕਿਉਂ ਨਾਮ ਧਨ ਨਹੀਂ ਖੱਟਿਆ ਤੇ ਫਿਰ ਉਹ ਕਰਜਾਈ ਰਹਿੰਦੇ ਕਲਯੁਗ ਦੇ ਵਿੱਚ। ਉਹ ਕਰਜ਼ਾ ਹੀ ਦੱਬਿਆ ਰੱਖਦਾ, ਉਸ ਨਾਮ ਜਪਦੇ ਨਹੀਂ, ਕਰਜ਼ੇ ਕਰਕੇ ਹੀ ਸਾਰਾ ਦਿਨ ਔਖੇ ਹੋਏ ਰਹਿੰਦੇ ਨੇ। ਉਹਨਾਂ ਦੇ ਸਿਰ ਉੱਤੇ ਗਾਹਾਂ ਜਾ ਕੇ ਫਿਰ ਸਾਰੇ ਰਿਖੀ ਦੰਡ, ਪਿੱਤਰ ਦੰਡ, ਦੇਵ ਦੰਡ, ਜਮ ਦੰਡ ਪਿਆ ਹੀ ਰਹਿੰਦਾ। ਮਹਾਰਾਜ ਕਹਿੰਦੇ ਨੇ ਉਹ ਸਾਰਾ ਦਿਨ ਮੰਗਦੇ ਹੀ ਰਹਿੰਦੇ ਨੇ। ਉਹ ਇਹ ਮੰਗਦੇ ਫਿਰ ਹੈ ਸਭ ਜਗਤ ਮਹਿ, ਕੋਈ ਮੋਹੇ ਥੁੱਕ ਨਾ ਤਿਨ ਕੋ ਪਾਹੇ। ਉਹ ਸਾਰੇ ਜਗਤ ਵਿੱਚ ਮੰਗਦੇ ਫਿਰਦੇ ਰਹੇ ਨੇ, ਪਰ ਉਹਨਾਂ ਦੇ ਮੂੰਹ ਦੇ ਉੱਤੇ ਕੋਈ ਥੁੱਕਦਾ ਵੀ ਨਹੀਂ, ਇਹੋ ਜਿਹੇ ਧਰਕਾਰੇ ਹੋਏ। ਕਹਿੰਦੇ ਤੇਰਾ ਤਾਂ ਕੰਮ ਹੀ ਇਹ ਹੈ ਮੰਗਣਾ, ਮੈਂ ਦਈਓ ਪੈਸੇ, ਦਈਓ ਪੈਸੇ। ਉਹ ਮੰਗੀ ਜਾਂਦਾ ਕਿੰਨੀ ਕੁ ਦੇਰ ਕੋਈ ਦੇ ਦੂਗਾ, ਫਿਰ ਮੋੜਦੇ ਨਹੀਂ ਮੰਗ ਕੇ। ਮਹਾਰਾਜ ਸਾਫ ਸਾਫ ਕਹਿੰਦੇ ਨੇ ਨਾਮ ਨਾ ਜਪਣ ਕਰਕੇ ਹਾਲਤ ਹੋਈ ਹੈ, ਬੰਦਗੀ ਕਰ ਲਓ, ਮਾਇਆ ਬੰਦਗੀ ਨਾਲ ਆਪੇ ਆ ਜਾਂਦੀ, ਬੰਦਗੀ ਕਰਨੀ ਨਹੀਂ ਐਵੇਂ ਮਾਇਆ ਮੰਗੀ ਜਾਣੀ ਹੱਥ ਅੱਡ ਅੱਡ ਕੇ। ਆਪਣੇ ਮੂੰਹ ਦੀ ਥੁੱਕ ਵੀ ਉਹਨਾਂ ਨੂੰ ਕੋਈ ਨਹੀਂ ਪਾਉਂਦਾ, ਭਾਵ ਆਪਣੇ ਮੂੰਹ ਦਾ ਜੂਠਾ ਟੁਕੜਾ ਵੀ ਉਹਨਾਂ ਨੂੰ ਕੋਈ ਦਿੰਦਾ ਨਹੀਂ ਹੈ। ਅਗਲਾ ਕਹਿੰਦਾ ਥੁੱਕ ਕੇ ਖਰਾਬ ਹੀ ਕਰਨਾ ਇਹ ਜਿਹੇ ਤੇ। ਪਰਾਈ ਬਖੀਲੀ ਕਰਹਿ ਆਪਣੀ ਪ੍ਰਤੀਤ ਖੋਵਨ, ਸਗਵਾ ਪੀ ਆਪ ਲਖਾਹੇ। ਜੋ ਪਰਾਈ ਬਖੀਲੀ ਕਰਦੇ ਆ ਇੱਕ ਦੂਜੇ ਕੋਲ, ਬਸ ਉਹਨਾਂ ਦਾ ਕੰਮ ਨਿੰਦਾ ਚੁਗਲੀ ਬਦੀ ਬਖੀਲੀ। ਹੁਣ ਜਿੱਥੇ ਬਹਿ ਗਿਆ ਉੱਥੇ ਮਾੜਾ ਦੂਜੇ ਦਾ ਕਹੂ, ਪਰੇ ਜਾ ਕੇ ਉਹ ਦੂਜੇ ਦਾ ਮਾੜਾ ਕਹੂ, ਹੋਰ ਪਰੇ ਜਾਓ ਫਿਰ ਇਹਦਾ ਕਹੂ। ਉਹ ਹੌਲੀ ਹੌਲੀ ਲੋਕਾਂ 'ਚ ਗੱਲ ਫੈਲ ਜਾਂਦੀ ਵੀ ਇਹ ਜੇ ਐਂ ਕਰਦਾ ਫਿਰ ਇਹ ਕੱਲ੍ਹ ਨੂੰ ਮੈਨੂੰ ਵੀ ਕਿਤੇ ਹੋਰ ਜਾ ਕੇ ਮਾੜਾ ਕਹਿੰਦਾ ਹੋਣਾ। ਅਗਲਾ ਕਹਿੰਦਾ ਇਹਨੂੰ ਮੂੰਹ ਹੀ ਨਾ ਲਾਓ, ਗੱਲ ਹੀ ਛੱਡੋ ਇਹਦੀ। ਉਹ ਆਪਣੀ ਪ੍ਰਤੀਤ ਹੀ ਖਤਮ ਕਰ ਲੈਂਦੇ ਨੇ। ਸਗਵਾ ਤੋਂ ਭਾਵ ਦਾ ਉਲਟਾ, ਆਪ ਨੂੰ ਵੀ ਮੂਰਖ ਜਾਂ ਨਿੰਦਕ ਲਖਾਹੇ ਭਾਵ ਜਣਾਉਂਦੇ। ਲੋਕ ਹੀ ਕਹਿੰਦੇ ਮੂਰਖ ਆਦਮੀ ਹੈ ਇਹ, ਨਿੰਦਕ ਆਦਮੀ ਕਿੱਥੋਂ ਟੱਕਰ ਗਿਆ ਸਾਨੂੰ। ਜਿਸ ਧਨ ਕਾਰਨ ਚੁਗਲੀ ਕਰਹਿ ਸੋ ਧਨ ਚੁਗਲੀ ਹੱਥ ਨਾ ਆਵੈ, ਉਹ ਭਾਵੈ ਤਿੱਥੈ ਜਾਹੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜਿਸ ਨਾਮ ਧਨ ਦੀ ਪ੍ਰਾਪਤੀ ਵਾਸਤੇ ਚੁਗਲੀ ਕਰਦੇ ਹੈ, ਚੁਗਲੀ ਤਾਂ ਇਸੇ ਕਰਕੇ ਕੀਤੀ ਸੀ ਵੀ ਨਾਮ ਧਨ ਮੈਨੂੰ ਮਿਲ ਜੂਗਾ ਜਾਂ ਮੈਨੂੰ ਸੰਸਾਰੀ ਧਨ ਮਿਲ ਜੂਗਾ। ਉਹ ਨਾਮ ਧਨ ਚੁਗਲੀ ਕਰਨ ਨਾਲ ਮਨ ਰੂਪੀ ਹੱਥ 'ਚ ਨਹੀਂ ਆਉਂਦਾ, ਉਹ ਭਾਵੇਂ ਜਿੱਥੇ ਵੀ ਜਾਣਾ ਚਾਹੁਣ ਉੱਥੇ ਜਾ ਕੇ ਵੇਖ ਲੈਣ। ਇਹ ਆ ਲੋਕਾਂ ਨੂੰ ਆਦਤ ਹੁੰਦੀ ਇੱਥੋਂ ਜਾ ਕੇ ਦੂਜੇ ਕੋਲ, ਲਓ ਜੀ ਉਹ ਤਾਂ ਕੁਛ ਨਹੀਂ, ਜਾ ਕੇ ਆਏ ਹੈ ਤਾਂ ਪੱਲੇ ਉਹਦੇ ਕੁਛ ਨਹੀਂ। ਮਹਾਰਾਜ ਕਹਿੰਦੇ ਫਿਰ ਜਿਸ ਧਨ ਕਾਰਨ ਚੁਗਲੀ ਕਰਹਿ ਸੋ ਧਨ ਚੁਗਲੀ ਹੱਥ ਨਾ ਆਵੈ, ਕੋਈ ਭਾਵ ਹੈ ਤਿੱਥੇ ਜਾ। ਇਸ ਕਰਕੇ ਉਹ ਚੁਗਲੀਆਂ ਹੀ ਕਰੀ ਜਾਂਦੇ ਰਹਿੰਦੇ ਨੇ। ਕਹਿੰਦੇ ਕਿ ਮੈਂ ਸਮਾਧੀ ਲਾ ਕੇ ਦੇਖਿਆ ਹੈ, ਇੱਕ ਕਹਿੰਦਾ ਮੈਂ ਸਮਾਧੀ ਲਾ ਕੇ ਦੇਖਿਆ ਠਾਕੁਰ ਸਿੰਘ ਦੇ ਪੱਲੇ ਕੁਛ ਨਹੀਂ। ਅਸੀਂ ਸਮਾਧੀ ਲਾ ਕੇ ਦੇਖ ਲੈਂਦੇ, ਅਸੀਂ ਵੀ ਕਹਿੰਦੇ ਤੇਰੇ ਪੱਲੇ ਕੁਛ ਨਹੀਂ। ਤੇ ਕਈ ਕਈ ਥਾਈਂ ਕਾਸੇ ਬ੍ਰਹਮ ਗਿਆਨੀ ਬੈਠੇ ਅਮਰੀਕਾ 'ਚ, ਤੇ ਉਹ ਪ੍ਰਗਟ ਕਰ ਦਿੰਦੇ ਆਪਾਂ ਨੂੰ, ਉਹਨਾਂ ਨੂੰ ਮੱਥਾ ਟੇਕੋ ਜਾ ਕੇ ਵੀ ਇਹਨਾਂ ਨੂੰ ਬੜਾ ਗਿਆਨ ਹੈ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਜਿਹੜੇ ਲੋਕ ਨੇ ਚੁਗਲੀ ਇੱਥੇ ਕਰਤੀ ਉੱਥੇ ਕਰਤੀ, ਫਿਰ ਮਹਾਂਪੁਰਖਾਂ ਕੋਲ ਵੀ ਚੁਗਲੀ, ਉਹ ਅੱਗੋਂ ਝਾੜ ਦਿੰਦੇ ਨੇ, ਕਹਿੰਦੇ ਖਬਰਦਾਰ ਜੇ ਚੁਗਲੀ ਕੀਤੀ ਹੈ, ਕਿਉਂਕਿ ਉਹ ਸਭ ਜਾਣਦੇ ਹੁੰਦੇ ਨੇ। ਇਸ ਕਰਕੇ ਹੈ ਕਿ ਕਈ ਲੋਕ ਇੱਕ ਦੂਜੇ ਦੀ ਚੁਗਲੀ ਕਰਕੇ ਧਨ ਇਕੱਠਾ ਕਰਨ ਦਾ ਯਤਨ ਕਰਦੇ ਨੇ, ਨਾਮ ਧਨ ਇਕੱਠਾ ਕਰਨ ਦਾ ਯਤਨ ਕਰਦੇ ਨੇ। ਹੁਣ ਸਤਿਗੁਰੂ ਅੱਗਿਓਂ ਕਿਹੜਾ ਅਣਜਾਣ ਨੇ, ਉਹ ਜਾਣਦੇ ਹੁੰਦੇ ਨੇ ਸਾਰਾ ਕੁਛ। ਸੋ ਮਹਾਰਾਜ ਫਰਮਾਉਂਦੇ ਹਨ ਗੁਰਮੁਖ ਸੇਵਕ ਭਾਏ ਹਰ ਧਨ ਮਿਲੈ, ਤਿੱਥੋਂ ਕਰਮਹੀਣ ਲੈ ਨਾ ਸਕੈ, ਹੋਰ ਥੈ ਦੇਸ ਦਸੰਤਰ ਹਰ ਧਨ ਨਾਹੇ। ਮਹਾਰਾਜ ਜੀ ਫਰਮਾਉਂਦੇ ਸੇਵਕੀ ਭਾਵ ਨਾਲ ਮੁਖੀ ਗੁਰਾਂ ਤੋਂ ਹਰੀ ਨਾਮ ਧਨ ਮਿਲਦਾ, ਪਰ ਕਰਮਾਂ ਤੋਂ ਹੀਣੇ ਉੱਥੋਂ ਲੈ ਨਹੀਂ ਸਕਦੇ, ਤੇ ਹੋਰ ਨਾ ਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਸਤਿਗੁਰੂ ਤੋਂ ਬਿਨਾਂ ਹਰੀ ਨਾਮ ਧਨ ਕਿਤੋਂ ਮਿਲਦਾ ਨਹੀਂ ਹੈ। ਬੜੀਆਂ ਟੱਕਰਾਂ ਮਾਰਦੇ ਲੋਕ ਮੈਨੂੰ ਨਾਮ ਧਨ ਮਿਲ ਜੇ। ਸਲੋਕ ਮਹੱਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋਵੇ ਚਿੰਤਾ ਵਿੱਚ ਹੋ ਜਾਏ। ਗੁਰਮੁਖਾਂ ਨੂੰ ਮੂਲ ਹੁੰਦਾ ਕਦਾਚਿਤ ਸੰਸਾ ਨਹੀਂ ਹੁੰਦਾ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚੋਂ ਚਿੰਤਾ ਜਾਂਦੀ ਰਹੀ। 853 ਅੰਗ ਤੇ ਮਹਾਰਾਜ ਫਰਮਾਉਂਦੇ ਜੋ ਕਿਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ। ਉਹਨਾਂ ਦੇ ਭਾਣੇ ਵਿੱਚ ਜੋ ਕੁਝ ਹੁੰਦਾ ਉਹ ਸੁੱਤੇ ਹੀ ਚੰਗਾ ਹੁੰਦਾ, ਇਸ ਲਈ ਉਹਨਾਂ ਪਾਸੋਂ ਕੁਝ ਭਲਾ ਬੁਰਾ ਨਹੀਂ ਕਿਹਾ ਜਾਂਦਾ, ਜਾਂ ਉਹਨਾਂ ਦੇ ਵਿਹਾਰ ਉੱਤੇ ਕੋਈ ਤਰਕ ਵਾਲਾ ਵਚਨ ਨਹੀਂ ਕਿਹਾ ਜਾਂਦਾ। ਨਾਨਕ ਦਿਨ ਕਾ ਆਖਿਆ ਆਪ ਸੁਣੇ ਜੇ ਲਯਨ ਪੰਨੈ ਪਾਏ। ਸਤਿਗੁਰੂ ਕਥਨ ਕਰਦੇ ਉਹਨਾਂ ਦਾ ਆਖਿਆ ਹੋਇਆ ਵਚਨ ਵਾਹਿਗੁਰੂ ਆਪ ਸੁਣਦਾ, ਜਿਨ੍ਹਾਂ ਨੂੰ ਉਹਨੇ ਆਪਣੀ ਪੰਨੈ ਹੁੰਦੀ ਸ਼ਰਨੀ ਪਾ ਲਿਆ, ਜਾਂ ਜਿਹੜੇ ਮਨੁੱਖ ਵਾਹਿਗੁਰੂ ਦੇ ਆਪਣੇ ਪੰਨੈ ਭਾਵ ਪੱਲੇ 'ਚ ਸਤਸੰਗ ਰੂਪੀ ਪੱਲੇ 'ਚ ਜਾਂ ਪੰਨੈ ਹੁੰਦਾ ਦਫ਼ਤਰ 'ਚ ਪਾ ਲਏ। ਮਹੱਲਾ ਤੀਜਾ ਕਾਲ ਮਾਰ ਮਨਸਾ ਮਨਹਿ ਸਮਾਣੀ ਅੰਤਰ ਨਿਰਮਲ ਨਾਉ। ਜਿਹਨੇ ਹਿਰਦੇ ਅੰਦਰ ਨਿਰਮਲ ਨਾਮ ਨੂੰ ਜਪ ਕੇ ਮਨ ਦੀਆਂ ਮਨਸਾ ਹੁੰਦੀਆਂ ਵਾਸ਼ਨਾ, ਮਨਹਿ ਸਮਾਣੀ ਮਨ ਦੇ ਵਿੱਚ ਹੀ ਭਾਵ ਕਰ ਲਈਆਂ, ਵਿੱਚ ਹੀ ਲਹਿਰਾਂ ਵਾਂਗੂ ਸਮੁੰਦਰ ਦੀਆਂ ਲਹਿਰਾਂ ਉੱਠੀਆਂ ਵਿੱਚ ਹੀ ਸਮਾ ਗਈਆਂ। ਮਨਸਾ ਸਾ ਸਭ ਸਾੜ ਦਿੱਤੀ, ਅੰਦਰ ਹੀ ਸਮਾ ਗਈ, ਟਿਕਾਓ ਸਹਿਤ ਹੋ ਗਿਆ। ਸਰੋਵਰ ਦੇ ਕਿਨਾਰੇ ਬੈਠ ਕੇ ਦੇਖੋ ਜੇ ਪਾਣੀ ਕਾਫ਼ੀ ਤੇਜ਼ ਹਵਾ ਨਾਲ ਛੱਲਾਂ ਆਉਂਦੀਆਂ, ਪਾਣੀ ਹਿਲਦਾ, ਉਹਦੇ 'ਚ ਮੂੰਹ ਦੇਖੋ ਸਾਫ਼ ਨਹੀਂ ਦੀਂਦਾ, ਪਰ ਜਿੱਦਣ ਹਵਾ ਨਾ ਚੱਲਦੀ ਹੋਵੇ ਪਾਣੀ ਐਨ ਟਿਕਿਆ ਹੋਵੇ, ਫਿਰ ਆਪਣਾ ਮੂੰਹ ਦੇਖੋ ਫਿਰ ਸਾਫ ਦੀਨ ਦੇ ਵਿੱਚ। ਇਸੇ ਤਰ੍ਹਾਂ ਹੀ ਜਦ ਤੱਕ ਸਾਡੇ ਅੰਦਰ ਮਨ ਨਹੀਂ ਟਿਕਿਆ, ਲਹਿਰਾਂ ਨੇ ਮਨ ਦੇ ਅੰਦਰ ਲਹਿਰਾਂ ਉੱਠੀਆਂ, ਵਾਸ਼ਨਾਵਾਂ, ਸੰਕਲਪ ਵਿਕਲਪ, ਵਿਸ਼ੇ ਵਿਕਾਰ, ਉਦੋਂ ਤੱਕ ਆਪਾਂ ਨੂੰ ਅੰਦਰਲਾ ਸਰੂਪ ਨਜ਼ਰ ਨਹੀਂ ਆਉਣਾ। ਜਦੋਂ ਹੀ ਅੰਦਰ ਟਿਕਾਓ ਬਣ ਗਿਆ ਆਪਣਾ ਅਸਲੀ ਸਰੂਪ, ਆਪਾਂ ਨੂੰ ਅੰਦਰੋਂ ਨਜ਼ਰ ਆ ਜਾਣਾ ਮੈਂ ਕੀ ਹਾਂ। ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਨੇ ਵਾਸ਼ਨਾ ਖਤਮ ਕਰ ਲਈਆਂ ਅਤੇ ਕਾਲ ਨੂੰ ਵੀ ਮਾਰ ਲਿਆ, ਕਿਉਂਕਿ ਨਾਮ ਜਪ ਕੇ ਵਾਸ਼ਨਾ ਥੱਲੇ ਸ਼ਾਂਤ ਹੋ ਜਾਂਦੀਆਂ ਨੇ। ਆਨ ਦਿਨ ਜਾਗੈ ਕਦੇ ਨਾ ਸੋਵੈ ਸਹਿਜੇ ਅੰਮ੍ਰਿਤ ਪੀਆਓ। ਉਹ ਸੁਭਾਵਕ ਹੀ ਨਾਮ ਅੰਮ੍ਰਿਤ ਦੇ ਪਿਲਾਉਣ ਵਿੱਚ ਰਾਤ ਦਿਨ ਜਾਗਦਾ ਰਹਿੰਦਾ, ਕਦੇ ਵੀ ਮੋਹ ਦੀ ਜਾਂ ਅਵਿਦਿਆ ਦੀ ਨੀਂਦ ਵਿੱਚ ਨਹੀਂ ਸੌਂਦਾ। ਮਿੱਠਾ ਬੋਲੇ ਅੰਮ੍ਰਿਤ ਬਾਣੀ ਆਨ ਦਿਨ ਹਰ ਗੁਣ ਗਾਓ। ਉਹ ਬਾਣੀ ਦੁਆਰਾ ਅੰਮ੍ਰਿਤ ਰੂਪ ਮਿੱਠਾ ਬਚਨ ਬੋਲਦਾ ਅਤੇ ਰਾਤ ਦਿਨ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ। ਜਿਹਨੂੰ ਮਹਾਰਾਜ ਦਾ ਡਰ ਹੁੰਦਾ, ਪਾਠੀ ਨੂੰ ਵੀ, ਉਹ ਜੇ ਗਲਤੀ ਨਾਲ ਮਿੱਠਾ ਬੋਲ ਵੀ ਜਾਵੇ, ਪੰਗਤੀ ਦੁਬਾਰਾ ਪੜ੍ਹ ਲੈਂਦਾ ਮਿੱਠਾ। ਜਿਹੜਾ ਕਹਿੰਦਾ ਕਿਹੜਾ ਕੋਈ ਦੇਖਦਾ, ਚੱਲ ਦੱਬੀ ਜਾਓ ਗੱਡੀ, ਮਿੱਠੇ ਨੂੰ ਕੀ ਹੈ ਇੱਥੇ। ਉਹ ਫਿਰ ਪਾਠ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਨੇ। ਬਾਣੀ ਮੂਹਰੇ ਆਪਾਂ ਕਿਹੜੀ ਸਿਆਣਪ ਰੱਖਣੀ, ਕਿਹੜਾ ਜ਼ੋਰ ਆਪਣਾ। ਕੋਈ ਗਲਤ ਬੋਲਿਆ ਜੇ ਦੁਬਾਰਾ ਪੜ੍ਹ ਲਓ। ਸਹਿਜ ਪਾਠ, ਅਖੰਡ ਪਾਠ ਵਿੱਚ ਵੀ ਆਪਾਂ ਪੰਗਤੀ ਦੁਬਾਰਾ ਪੜ੍ਹ ਸਕਦੇ ਹਾਂ ਵੀ ਗਲਤ ਹੋ ਗਿਆ ਬਈ ਪਾਠ। ਇਸ ਤਰ੍ਹਾਂ ਹੈ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਤੋ ਇਸ ਤਰ੍ਹਾਂ ਕਈ ਸਿਆਣਿਆਂ ਤੋਂ ਸਾਨੂੰ ਚੀਜ਼ਾਂ ਮਿਲ ਜਾਂਦੀਆਂ ਨੇ। ਜਿਵੇਂ ਭਾਈ ਪ੍ਰੇਮ ਸਿੰਘ ਜੀ ਮਹਿਤੇ ਸੰਥਿਆ ਕਰਾਉਂਦੇ ਹੁੰਦੇ ਸੀ, ਉਹਨਾਂ ਨੂੰ ਮੈਂ ਕੋਈ ਪਾਠ ਪੁੱਛਣ ਗਿਆ, ਪਾਠ ਹੋਵੇ ਆ ਪਾਠ ਕਿਵੇਂ ਕਰਨਾ, ਪੰਗਤੀ ਸਾਨੂੰ ਥੋੜ੍ਹਾ ਗਲਤ ਲੱਗਦਾ ਵੀ ਇੱਥੇ ਗਲਤ ਛਾਪੇ 'ਚ ਗਲਤੀ ਹੋਈ ਵੀ ਆ। ਕਹਿੰਦਾ ਜੀ ਅੰਦਰੋਂ ਪੋਥੀ ਲਿਆਓ ਦੂਜੀ। ਮੈਂ ਕਿਹਾ ਹੁਣ ਵੀ ਪੋਥੀ ਲੋੜ ਹੈ, 30-33 ਸਾਲ ਹੋ ਗਏ ਸੰਥਿਆ ਕਰਾਉਂਦੇ, ਹੁਣ ਲੋੜ ਹੈ ਹਲੇ? ਕਹਿੰਦੇ ਨਾ, ਬਾਣੀ ਅੱਗੇ ਕੋਈ ਸਿਆਣਪ ਨਹੀਂ, ਬਾਕੀ ਗੱਲਾਂ 'ਚ ਕਹਿ ਦਾਂਗੇ, ਪੋਥੀ ਤੋਂ ਬਿਨਾਂ ਮੈਂ ਨਹੀਂ ਦੱਸਦਾ। ਇਹ ਕਹਿੰਦਾ ਮੈਂ ਗਲਤ ਹੋ ਜਾਂ ਫਿਰ। ਇਸ ਕਰਕੇ ਬਾਣੀ ਅੱਗੇ ਕੋਈ ਜ਼ੋਰ ਨਹੀਂ, ਨਾ ਇੱਥੇ ਇਹ ਕਹਿਣਾ ਕਿ ਮੈਂ ਠੀਕ ਹਾਂ। ਆਪਾਂ ਤਾਂ ਬਹੁਤ ਕੀੜੇ ਹਾਂ ਬਾਣੀ ਮੂਹਰੇ, ਤੁੱਛ ਜੇ ਕੀੜੇ ਹੈ। ਬਾਣੀ ਬਹੁਤ ਵੱਡੀ ਹੈ, ਇਸ ਕਰਕੇ ਆਪਾਂ ਤਾਂ ਜੇ ਗਲਤੀ ਹੋ ਜਾਏ ਸੌਂਕਾ ਮਾਫ਼ੀ ਮੰਗ ਲਓ ਮਹਾਰਾਜ ਤੋਂ। ਮਹਾਰਾਜ ਜੀ ਗਲਤ ਪੜ੍ਹਿਆ ਗਿਆ, ਭੈ ਅਤੇ ਅਦਬ ਰੱਖੋ, ਉਹਦਾ ਜ਼ਿਆਦਾ ਫਲ ਮਿਲਦਾ। ਉਹ ਕਹਿੰਦੇ ਬਾਣੀ ਦੁਆਰਾ ਅੰਮ੍ਰਿਤ ਰੂਪ ਮਿੱਠਾ ਬਚਨ ਬੋਲਦਾ ਅਤੇ ਰਾਤ ਦਿਨ ਹਰੀ ਦੇ ਗੁਣਾਂ ਨੂੰ ਗਾਉਂਦਾ। ਨਿਜ ਘਰ ਵਾਸਾ ਸਦਾ ਸੋਹਣ ਦੇ ਨਾਨਕ ਤਿੰਨ ਮਿਲਿਆ ਸੁੱਖ ਪਾਓ। ਉਹ ਸਰੂਪ ਰੂਪੀ ਨਿਜ ਘਰ ਵਿੱਚ ਵਾਸਾ ਪਾ ਕੇ ਸਦਾ ਸੋਭਦੇ, ਖਤਿਗੁਰੂ ਕਥਨ ਕਰਦੇ ਕਿ ਉਹਨਾਂ ਦੇ ਨਾਲ ਮਿਲਿਆ ਹੀ ਸੁੱਖ ਪ੍ਰਾਪਤ ਹੁੰਦਾ ਹੈ। ਪੌੜੀ ਹਰ ਤਨ ਰਤਨ ਜਵੇਹਰੀ, ਸੋ ਗੁਰ ਹਰ ਤਨ ਹਰ ਪਾਸੋਂ ਦੇਵ ਆਇਆ। ਜੋ ਹਰੀ ਨਾਮ ਤਨ ਰਤਨਾ ਜਵੇਹਰਾਂ ਵਾਂਗ ਅਮੋਲਕ ਹੈ ਨਾ। ਰਤਨ ਜਵੇਹਰ ਵੈਸੇ ਕੋਈ ਚੀਜ਼ ਨਹੀਂ, ਉਹਦੇ ਸਾਹਮਣੇ ਦੁਨੀਆਂ ਦੇ ਲੋਕਾਂ ਕੋਲ ਹੁਣ ਏਦੋਂ ਵੱਡੀ ਚੀਜ਼ ਨਹੀਂ ਕੋਈ, ਰਤਨ ਜਵਾਹਰ ਹੀਰਾ। ਇਸ ਕਰਕੇ ਦੁਨੀਆਂ ਦੇ ਲੋਕਾਂ ਨੂੰ ਵੱਡੀ ਤੋਂ ਵੱਡੀ ਉਦਾਹਰਣ ਦਿੱਤੀ। ਜਿਵੇਂ ਹੁਣ ਆਪਾਂ ਕਈ ਵਾਰੀ ਉਦਾਹਰਣ ਦਿੰਦੇ ਹਾਂ, ਉਦੋਂ ਵੱਡੀ ਹੁਣ ਚੀਜ਼ ਨਾ ਹੋਵੇ ਫਿਰ ਕਿਹਦੀ ਦਈ ਉਦਾਹਰਣ। ਮਹਾਰਾਜ ਕਹਿੰਦੇ ਸੋ ਹਰੀ ਨਾਮ ਧਨ ਹਰੀ ਨੇ ਮੈਨੂੰ ਗੁਰਾਂ ਕੋਲੋਂ ਦਵਾਇਆ। ਇਸ ਕਰਕੇ ਪਾਵਨ ਬਚਨ ਮਹਾਰਾਜ ਜੋ ਫਰਮਾਉਂਦੇ ਹਨ ਕਿ ਇਹ ਜਿਹੜਾ ਨਾਮ ਧਨ ਹੈ, ਜੇ ਕਿਸੇ ਕਿਹੋ ਦਿਸ ਆਵੈ ਤਾਂ ਕੋਈ ਕਿਹੋ ਮੰਗ ਲਏ, ਅਕੈ ਕੋਈ ਕਿਹੋ ਦੇਵ ਆਏ। ਇਹੋ ਹਰ ਤਨ ਜੋਰ ਕੀਤਾ ਕਿਸੇ ਨਾਲ ਨਾ ਜਾਏ ਵੰਡਾਇਆ। ਇਉਂ ਵਿਸ਼ਰਾਮ ਇਹਦੇ ਪਕਾ ਲੈਣੇ ਹੈ ਧਿਆਨ ਦੇ ਨਾਲ। ਸੋ ਪੰਗਤੀ ਦੇਖੋ ਕਿੰਨੀ ਲੰਬੀ ਹੈ। ਚੌਥੇ ਪਾਤਸ਼ਾਹ ਜਦੋਂ ਪੰਗਤੀ ਵਰਤਦੇ ਨੇ, ਲੰਬੀਆਂ ਲੰਬੀਆਂ ਪੰਗਤੀਆਂ ਬਹੁਤ ਲਿਖੀਆਂ ਮਹਾਰਾਜ ਨੇ, ਤਾਂ ਇਹਦੇ ਫਿਰ ਵਿਸ਼ਰਾਮ ਲੱਭਣੇ ਔਖੇ ਹੋ ਜਾਂਦੇ। ਜੇ ਤਾਂ ਅਰਥ ਆਉਂਦੇ ਹੁਣ ਫਿਰ ਤਾਂ ਸਾਹਮਣੇ ਆ ਜਾਂਦੀ ਹੈ, ਨਹੀਂ ਤਾਂ ਇਹ ਸਾਰੇ ਦੇ ਵਿੱਚ ਇਹ ਪੰਗਤੀ ਵਿੱਚ ਵਿਸ਼ਰਾਮ ਤਾਂ ਇੱਕੋ ਹੀ ਹੈ, ਪਰ ਰੁਕਣਾ ਜਿਵੇਂ ਕਹਿੰਦੇ ਛੋਟੇ ਵਿਸ਼ਰਾਮ ਜ਼ਿਆਦੇ ਹੈ। ਕਹਿੰਦੇ ਜੇਕਰ ਕਹਿੰਦੇ ਉਹ ਹਰੀ ਨਾਮ ਤਨ ਗੁਰਾਂ ਤੋਂ ਬਿਨਾਂ ਹੋਰ ਕਿਸੇ ਪਾਸੋਂ ਕੋਈ ਦਿਸ ਆਵੇ ਤਾਂ ਕੋਈ ਕਿਸੇ ਤਰ੍ਹਾਂ ਨਾਲ ਮੰਗ ਲਵੇ, ਅਕੈ ਹੁੰਦਾ ਜਾਂ ਆ ਕੇ ਕੋਈ ਕਿਸੇ ਪਾਸੋਂ ਦਵਾ ਦੇਵੇ, ਪਰ ਇਹ ਹਰੀ ਨਾਮ ਤਨ ਜ਼ੋਰ ਕੀਤਿਆਂ ਬਲ ਦੇ ਕੀਤਿਆਂ ਕਿਸੇ ਦੇ ਨਾਲੋਂ ਵੰਡਾਇਆ ਨਹੀਂ ਜਾਂਦਾ, ਇਹ ਹੋਰ ਕੋਈ ਦੇਵ ਨਹੀਂ ਸਕਦਾ। ਇਹੋ ਧਨ ਅਗਨੀ ਤਸਕਰ ਹੈ, ਪਾਣੀ ਹੈ, ਜਮਦੂਤ ਹੈ, ਕਿਸੇ ਕਾ ਗਵਾਇਆ ਨਾ ਜਾਈ। ਜਿਸਨੋਂ ਸਤਿਗੁਰ ਨਾਲ ਹਰ ਸਰਧਾ ਲਾਏ, ਤਿਸ ਹਰ ਧਨ ਕੀ ਵੰਡ ਹੱਥ ਆਵੈ, ਜਿਸਨੋਂ ਕਰਤਾ ਤੁਰ ਲਿਖ ਪਾਇਆ। ਜਿਸ ਬੰਦੇ ਨੂੰ ਹਰੀ ਸਤਿਗੁਰਾਂ ਨਾਲ ਮਿਲਾ ਕੇ ਸਰਧਾ ਲਗਾਉਂਦਾ, ਪਹਿਲਾਂ ਜਿਸ ਇਨਸਾਨ ਨੂੰ ਗੁਰਮੁਖ ਨੂੰ ਹਰੀ ਪਰਮੇਸ਼ਰ ਸਤਿਗੁਰਾਂ ਦੇ ਨਾਲ ਮਿਲਾ ਕੇ ਪਹਿਲਾਂ ਸ਼ਰਧਾ ਲਾਉਂਦੇ ਨੇ। ਆਪ ਤਾਂ ਉਹ ਵਿਆਪਕ ਨੇ, ਹੁਣ ਵਿਆਪਕ ਨਾਲ ਸਿੱਧੀ ਗੱਲ ਆਪਾਂ ਕਰ ਨਹੀਂ ਸਕਦੇ। ਜਿਵੇਂ ਵੇਵਸ ਨੇ ਸਾਰੇ ਪਾਸੇ ਫੈਲੀਆਂ ਹੋਈਆਂ, ਵੇਵਸ ਤਾਂ ਹਰ ਜਗ੍ਹਾ ਨੇ, ਪਰ ਜਦੋਂ ਤੱਕ ਉਹਦਾ ਸਾਧਨ ਨਹੀਂ ਕੈਚ ਕਰਨ ਦਾ, ਟੀ ਵੀ ਹੈ, ਮੋਬਾਈਲ ਹੈ, ਰੇਡੀਓ ਹੈ, ਰੇਡੀਓ ਦੀ ਵੇਵਸ ਹੈਗੀ ਆ, ਪਰ ਰੇਡੀਓ ਤਾਂ ਹੈ ਨਹੀਂ ਆਪਣੇ ਕੋਲ। ਆਪਾਂ ਨੂੰ ਵੀ ਪਤਾ ਇੱਥੇ ਵੇਵਸ ਹੈਗੀਆਂ ਨੇ। ਇਸੇ ਤਰ੍ਹਾਂ ਪਰਮਾਤਮਾ ਤਾਂ ਸਾਰੇ ਪਾਸੇ ਵਿਆਪਕ ਤਾਂ ਹੈ, ਪਰ ਉਹਦਾ ਕੇਂਦਰ ਬਿੰਦੂ ਕਿਹੜਾ? ਸਤਿਗੁਰੂ ਨੇ। ਫਿਰ ਆਪਾਂ ਨੂੰ ਅਕਾਲ ਪੁਰਖ ਜੀ ਪ੍ਰੇਰਨਾ ਦੇ ਕੇ ਸਤਿਗੁਰੂ ਦੇ ਕੋਲ ਭੇਜਦੇ ਨੇ। ਫਿਰ ਹਰੀ ਨਾਮ ਧੰਨ ਦੀ ਵੰਡ ਉਹਦੇ ਹੱਥ ਵਿੱਚ ਆਉਂਦੀ ਹੈ, ਜਿਹਨੂੰ ਕਰਤੇ ਪੁਰਖ ਨੇ ਧੁਰ ਤੋਂ ਚੰਗਾ ਲੇਖ ਲਿਖ ਕੇ ਪਾਇਆ, ਉਸੇ ਨੇ ਗੁਰਾਂ ਨਾਲ ਮਿਲ ਕੇ ਨਾਮ ਧੰਨ ਨੂੰ ਪ੍ਰਾਪਤ ਕੀਤਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਇਹ ਬਚਨ ਫਰਮਾਉਂਦੇ ਨੇ, ਇਹ ਜਿਹੜੀ ਹੈ ਨਾ ਨਾਮ ਧੰਨ ਦੀ ਪ੍ਰਾਪਤੀ, ਫਿਰ ਉਸ ਜੀਵ ਦੇ ਉੱਤੇ ਕਿਰਪਾ ਹੋ ਕੇ ਫਿਰ ਉਹਨੂੰ ਇਹ ਨਾਮ ਧੰਨ ਦੀ ਮਹਾਰਾਜ ਕਹਿੰਦੇ ਨੇ ਪ੍ਰਾਪਤੀ ਹੁੰਦੀ ਹੈ। ਫਿਰ ਸਤਿਗੁਰੂ ਨੂੰ ਮਿਲਦੇ ਨੇ, ਫਿਰ ਸਤਸੰਗਤ ਵਿੱਚ ਮਿਲਦੇ ਨੇ। ਜਦੋਂ ਸਤਸੰਗਤ ਵਿੱਚ ਮਿਲਿਆ, ਫਿਰ ਉਪਦੇਸ਼ ਸੁਣਿਆ, ਫਿਰ ਹੌਲੀ ਹੌਲੀ ਨਾ ਸਤਿਗੁਰੂ ਮਹਾਰਾਜ ਦੀ ਉਹ ਜੀਵ ਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ। ਇਸ ਹਰ ਧਨ ਕਾ ਕੋਈ ਸਰੀਕ ਨਾਹੀਂ, ਕਿਸੈ ਕਾ ਖਤ ਨਾਹੀਂ, ਕਿਸੈ ਕੈ ਸੀਵ ਬੰਨੈ ਰੋਲ ਨਾਹੀਂ, ਜੇ ਕੋ ਹਰ ਧਨ ਕੀ ਵਕੀਲੀ ਕਰੇ, ਤਿਸ ਕਾ ਮੋਹ ਹਰ ਚਹੁ ਕੁੰਡਾਂ ਵਿੱਚ ਕਾਲਾ ਕਰਾਇਆ। ਇਹ ਇੱਕ ਪੰਕਤੀ ਇੰਨੀ ਵੱਡੀ, ਅਤੇ ਫਿਰ ਇੰਨੀ ਵੱਡੀ ਪੰਕਤੀ ਦੇ ਵਿਸ਼ਰਾਮ ਸੰਥਿਆ ਬਿਨਾਂ ਨਹੀਂ ਆਉਂਦੇ। ਪਰ ਜੇ ਸਮਝ ਲੱਗ ਜੇ ਸਿਆਣੇ ਬੰਦੇ ਨੂੰ ਵੀ ਕਿੱਥੇ ਕਿੱਥੇ ਰੁਕਣਾ, ਫਿਰ ਕੁਦਰਤੀ ਰੁਕ ਜਾਂਦਾ। ਤਾਂ ਮਹਾਰਾਜ ਕਹਿੰਦੇ ਇਸ ਹਰੀ ਨਾਮ ਧੰਨ ਦਾ ਕੋਈ ਸ਼ਰੀਕ ਵੀ ਨਹੀਂ ਹੈ, ਕਿਸੇ ਦਾ ਲਿਖਿਆ ਹੋਇਆ ਖਤ ਵੀ ਨਹੀਂ ਆਉਂਦਾ ਕਿ ਫਲਾਣੇ ਨੂੰ ਹਰੀ ਨਾਮ ਧੰਨ ਦੇ ਦੇਣਾ ਕਰੋ, ਇਹਦਾ ਚੈੱਕ ਆ ਗਿਆ, ਜਾਂ ਇਸ ਉੱਤੇ ਕਿਸੇ ਹਾਕਮ ਦਾ ਖਤ ਹੁੰਦਾ, ਪਰਵਾਨਾ ਵੀ ਨਹੀਂ ਤੁਰਦਾ, ਅਤੇ ਕਿਸੇ ਦੇ ਸੀਵ ਹੁੰਦਾ, ਸੀਮਾ ਹੱਦ, ਹੱਦ ਬੰਨੇ ਦਾ ਵੀ ਰੌਲਾ ਨਹੀਂ। ਸੀਵ ਰਾਜਿਆਂ ਦੀਆਂ ਹੁੰਦੀਆਂ ਨੇ, ਸੀਮਾ ਰਾਜਾਂ ਦੀਆਂ ਸੀਮਾ ਹੁੰਦੀਆਂ, ਬਾਰਡਰ, ਅਤੇ ਬੰਨੇ ਹੁੰਦੇ ਖੇਤਾਂ ਦੇ, ਜ਼ਿਮੀਂਦਾਰਾਂ ਦੇ ਹੁੰਦੇ ਨੇ। ਸੋ ਸੀਵ ਹੁੰਦੀਆਂ ਹੱਦਾਂ ਜ਼ਿਮੀਂਦਾਰਾਂ ਦੀਆਂ, ਅਤੇ ਬੰਨੇ ਰਾਜਿਆਂ ਮਹਾਰਾਜਿਆਂ ਦੇ ਵੀ ਹੁੰਦੇ ਨੇ, ਕਈ ਇਉਂ ਵੀ ਕਹਿੰਦੇ। ਹੁਣ ਜਿਹੜਾ ਕੋਈ ਹਰੀ ਨਾਮ ਧੰਨ ਦੀ ਵਕੀਲੀ ਕਰਦਾ, ਉਹਦਾ ਮੂੰਹ ਹਰੀ ਨੇ ਚੌਹਾਂ ਕੁੰਟਾਂ ਵਿੱਚ ਕਾਲਾ ਕਰਾਇਆ। ਕਿਉਂ ਵਕੀਲੀ ਕਰਦਾ ਨਾਮ ਧੰਨ ਦੀ? ਇਸ ਕਰਕੇ ਇਸ ਹਰ ਧਨ ਕਾ ਕੋਈ ਸਰੀਕ ਨਾਹੀਂ, ਇੱਥੇ ਛੋਟਾ ਵਿਸ਼ਰਾਮ ਹੈ। ਕਿਸੇ ਕਾ ਖਤ ਨਾਹੀਂ, ਇੱਥੇ ਫਿਰ ਛੋਟਾ ਵਿਸ਼ਰਾਮ ਹੈ। ਕਿਸੇ ਕਾ ਸੀਵ ਬੰਨੈ ਰੋਲ ਨਾਹੀਂ, ਇੱਥੇ ਵੱਡਾ ਵਿਸ਼ਰਾਮ ਆਉਣਾ। ਜੇ ਕੋ ਹਰ ਧਨ ਕੀ ਵਕੀਲੀ ਕਰੇ, ਤੇ ਇਸ ਕਾ ਮੋਹ ਹਰ ਚੌਂ ਕੁੰਡਾਂ ਵਿੱਚ ਕਾਲਾ ਕਰਾਇਆ। ਤਾਂ ਮਹਾਰਾਜ ਫਰਮਾਉਂਦੇ ਨੇ, ਹਰ ਕੇ ਦਿੱਤੇ ਨਾਲ ਕਿਸੇ ਜ਼ੋਰ ਵਕੀਲੀ ਨਾ ਚੱਲਈ, ਦੇਹ ਦੇਹ ਨਿਤ ਨਿਤ ਚੜ੍ਹੈ ਸਵਾਇਆ। ਹਰੀ ਦੇ ਦਿੱਤੇ ਹੋਏ ਨਾਮ ਧੰਨ ਨਾਲ ਕਿਸੇ ਦਾ ਜ਼ੋਰ ਨਹੀਂ ਚੱਲਦਾ, ਨਾ ਹੀ ਈਰਖਾ ਵਕੀਲੀ ਚੱਲਦੀ ਹੈ। ਇਸ ਲਈ ਗੁਰਾਂ ਕੋਲ ਨਾਮ ਧੰਨ ਰੋਜ਼ ਦਾ ਰੋਜ਼, ਦਿਨੋ ਦਿਨ ਸਵਾਇਆ ਹੀ ਚੜ੍ਹਦਾ ਜਾਂਦਾ, ਵੱਧਦਾ ਹੀ ਜਾਂਦਾ, ਵੱਧਦਾ ਹੀ ਜਾਂਦਾ। ਬੇਨਤੀਆਂ ਕਰੀਏ, ਮਹਾਰਾਜ ਇਹ ਜੱਗ ਨੂੰ ਰੱਖ ਲਓ। ਸਲੋਕ ਮਹੱਲਾ ਤੀਜਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇਹ ਜਗਤ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਮਹਾਰਾਜ, ਕਾਮ ਕ੍ਰੋਧ ਸੜ ਰਿਹਾ, ਈਰਖਾ ਦਵੈਸ਼ ਸੜ ਰਿਹਾ, ਇਹ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਧਾਰ ਕੇ ਇਹਨੂੰ ਰੱਖ ਲੈ। ਸੋ ਇੱਥੇ ਹੈ ਐੜੇ ਨੂੰ ਕੰਨਾ ਆਪਣੀ, ਆਮ ਤੌਰ 'ਤੇ ਸੰਗਤ ਪੜ੍ਹਦੀ ਹੁੰਦੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਉਹਨਾਂ ਨੂੰ ਐੜੇ ਦਾ ਕੰਨਾ ਤਾਂ ਭੁੱਲ ਹੀ ਜਾਂਦਾ। ਜਿੱਤ ਦੁਆਰਾ ਉਬਰੈ ਤਿੱਤੈ ਲੈ ਹੋ ਉਬਾਰ। ਹੁਣ ਜਿਸ ਰਸਤੇ ਦੁਆਰਾ ਬਚ ਸਕਦਾ ਉਸੇ ਤਰ੍ਹਾਂ ਹੀ ਇਹਨੂੰ ਉਬਾਰ ਲਓ, ਬਚਾ ਲਓ ਜੀ, ਇਸ ਸੰਸਾਰ ਨੂੰ ਬਚਾ ਲਓ। ਅਰਦਾਸ ਕਰਦੇ ਨੇ, ਸਤਿਗੁਰ ਸੁੱਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ। ਹੁਣ ਸਤਿਗੁਰੂ ਨੇ ਆਪਾਂ ਨੂੰ ਕੀ ਦੱਸਿਆ? ਸਾਰੀ ਦੁਨੀਆਂ ਨੂੰ ਕਿਵੇਂ ਬਚ ਸਕਦੀ ਹੈ? ਜਿਸ ਸਤਿਗੁਰੂ ਨੇ ਮੈਨੂੰ ਸੁੱਖ ਵਿਖਾਇਆ, ਉਸ ਗੁਰੂ ਦੇ ਸੱਚੇ ਸ਼ਬਦ ਉਪਦੇਸ਼ ਦਾ ਵਿਚਾਰ ਕਰਨਾ ਮੈਨੂੰ ਜਾਂ ਜਗਤ ਨੂੰ ਦਿਓ। ਪਰ ਸਤਿਗੁਰ ਨੇ ਕੀ ਸੁੱਖ ਵਿਖਾ ਲਿਆ? ਕਿ ਸੱਚਾ ਸ਼ਬਦ ਵਿਚਾਰੋ ਬੈਠ ਕੇ, ਬਾਣੀ ਦੀ ਵਿਚਾਰ ਕਰੋ, ਕਥਾ ਵਿਚਾਰ ਕਰੋ ਬਹਿ ਕੇ। ਨਾਨਕ ਅਵਰ ਨਾ ਸੁਝਈ ਹਰ ਬਿਨ ਬਖਸ਼ਣ ਹਾਰ। ਮਹਾਰਾਜ ਕਥਨ ਕਰਦੇ, ਹੇ ਹਰੀ, ਆਪ ਜੀ ਤੋਂ ਬਿਨਾਂ ਹੋਰ ਕੋਈ ਇਸ ਜੀਵ ਨੂੰ ਬਖਸ਼ਣ ਵਾਲਾ ਸਾਡੀ ਨਿਗਾਹ 'ਚ ਨਹੀਂ ਆਉਂਦਾ। ਸਾਰੀ ਦੁਨੀਆਂ ਦੇ ਵਿੱਚ ਕੋਈ ਨਿਗਾਹ 'ਚ ਨਹੀਂ ਆਉਂਦਾ ਜਿਹੜਾ ਇਹ ਦੁਨੀਆਂ ਨੂੰ ਬਖਸ਼ ਲਵੇ, ਇੰਨੇ ਨਕਲੀ ਗੁਰੂ ਬੈਠੇ ਉਹਨੂੰ ਕਹੋ ਸ਼ਾਂਤੀ ਕਰਕੇ ਦਿਖਾਓ ਤਾਂ ਉਹ ਨਹੀਂ ਕਰ ਸਕਦੇ ਸ਼ਾਂਤੀ, ਤਾਂ ਪੈਸੇ ਦੇ ਪੁੱਤ ਨੇ, ਵਾ ਪੈਸਾ ਮੱਥਾ ਟੇਕੀ ਜਾਓ। ਸੋ ਇਸ ਕਰਕੇ ਦੁਨੀਆਂ ਵਿੱਚੋਂ ਕੁਛ ਨਹੀਂ ਕਰ ਸਕਦੇ, ਕੁਛ ਹਟਾ ਨਹੀਂ ਸਕਦੇ, ਕਿਤੇ ਸ਼ਾਂਤੀ ਨਹੀਂ ਹੋਣੀ ਉਹਨਾਂ ਤੋਂ, ਜੋ ਹੋਣਾ ਹੋ ਹੀ ਜਾਣਾ। ਮਹੱਲਾ ਤੀਜਾ ਹਉਮੈ ਮਾਇਆ ਮੋਹਣੀ ਦੂਜੈ ਲੱਗੈ ਜਾਏ। ਮੋਹਣੀ ਮਾਇਆ ਦੀ ਹੰਗਤਾ ਮਮਤਾ ਕਰਕੇ ਹੀ ਜੀਵ ਦੂਜਿਆਂ ਹੁੰਦਾ ਦਵੈਸ਼ ਭਾਅ ਚ ਲੱਗੇ ਜਾ ਰਹੇ ਸਾਰੇ ਜਾਣੇ। ਨਾ ਇਹ ਮਾਰੀ ਨਾ ਮਰੈ ਨਾ ਇਹ ਹੱਟ ਵਿਕਾਏ। ਇਹ ਹੰਗਤਾ ਮਮਤਾ ਕਿਸੇ ਪਾਸੋਂ ਮਾਰੀ ਨਹੀਂ ਜਾਂਦੀ, ਨਾ ਹੀ ਇਹ ਆਪਣੇ ਆਪ ਮਰਦੀ ਹੈ, ਨਾ ਹੀ ਇਹ ਹੰਗਤਾ ਮਮਤਾ ਕਿਸੇ ਹੱਟੀ ਦੁਕਾਨ ਤੇ ਭਾਵ ਹੱਟੀ ਤੋਂ ਭਾਵ ਦੁਕਾਨ ਤੇ ਵੇਚੀ ਜਾ ਸਕਦੀ। ਇਹ ਕਿਹੜਾ ਜਾਂਦੀ ਕਿਤੇ? ਫਿਰ ਮਹਾਰਾਜ ਇਹ ਤੋਂ ਬਚਿਆ ਕਿਵੇਂ ਜਾਵੇ? ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਗੁਰ ਕੈ ਸ਼ਬਦ ਪਰ ਜਾਲੀ ਹੈ ਤਾਂ ਇਹ ਵਿੱਚ ਹੋ ਜਾਏ। ਜੇ ਪੂਰਿਆਂ ਗੁਰਾਂ ਦੇ ਸ਼ਬਦ ਕਰਕੇ ਇਹਨੂੰ ਪਰ ਹੁੰਦਾ ਭਲੀ ਪ੍ਰਕਾਰ ਜਾਲੀਏ ਜਾਲੀਏ ਭਾਵ ਸਾੜ ਦਈਏ ਤਾਂ ਇਹ ਹਿਰਦੇ ਵਿੱਚੋਂ ਨਾਸ ਹੁੰਦੀ ਹੈ। ਸੋ ਇਹਦੇ ਦੂਰ ਹੋਣ ਕਰਕੇ ਫਿਰ ਕੀ ਪ੍ਰਾਪਤੀ ਹੁੰਦੀ ਹੈ? ਦੂਰ ਕਿਉਂ ਕਰਨੀ ਹੈ? ਕਹਿੰਦੇ ਭਾਈ ਤਾਂ ਦੂਰ ਕਰਨੀ ਹੈ ਕਿ ਇਹਦੇ ਕਰਕੇ ਕਾਲਖ ਲੱਗੀ ਪਈ ਅੰਦਰ ਤੈਨੂੰ। ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ। ਤਨ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਮਨ ਵਿੱਚ ਹਰੀ ਨਾਮ ਆ ਕੇ ਵਸਦਾ ਹੈ। ਭਾਈ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ। ਮਹਾਰਾਜ ਕਥਨ ਕਰਦੇ ਮਾਇਆ ਦੇ ਮਾਰਨ ਦਾ ਮਾਰਨ ਹੁੰਦਾ ਮਸਾਲਾ। ਇਹਨੂੰ ਮਾਰਨ ਦਾ ਮਸਾਲਾ ਕਿਹੜਾ? ਗੁਰੂ ਉਪਦੇਸ਼ ਹੀ ਹੈ ਬਸ। ਪਰ ਉਪਦੇਸ਼ ਗੁਰਾਂ ਦੁਆਰੇ ਪਾਇਆ ਜਾਂਦਾ, ਹੋਰ ਕੋਈ ਆਪਾਂ ਨੂੰ ਦੇ ਨਹੀਂ ਸਕਦਾ ਸਤਿਗੁਰਾਂ ਤੋਂ ਬਿਨਾਂ। ਹੋਰ ਕੀ ਤੋਂ ਉਪਦੇਸ਼ ਲਈਏ? ਉਹ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਫਿਰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ ਜੀਵ ਨੂੰ। ਫਿਰ ਗੁਰੂ ਸਾਹਿਬ ਵੀ ਹਮੈ ਦੂਰ ਕਰਦੇ ਨੇ, ਕੋਈ ਕੌਤਕ ਵਰਤਾ ਦਿੰਦੇ ਤਾਂ ਦੂਰ ਹੋ ਜਾਂਦੀ ਹੈ। ਪੌੜੀ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਤੁਰਹੋਂ ਹੁਕਮ ਬੁੱਝ ਨੀਸ਼ਾਨ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੀ ਵਡਿਆਈ ਜਿਹੜੀ ਸੀ, ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਧੁਰ ਰੂਪ ਪਰਮਾਤਮਾ ਦਾ ਹੁਕਮ ਬੁੱਝ ਕੇ ਸਾਰੇ ਜਗਤ ਵਿੱਚ ਪ੍ਰਗਟ ਕਰ ਦਿੱਤੀ। ਸੋ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ ਇਹ ਚੌਥੇ ਪਾਤਸ਼ਾਹ, ਕਿਉਂਕਿ ਪੌੜੀਆਂ ਮਹਾਰਾਜ ਦੀਆਂ ਚੌਥੇ ਪਾਤਸ਼ਾਹ ਦੀਆਂ ਹਨ। ਪੁੱਤੀ ਪਾਤੀ ਜਾ ਵਾਈ ਸਕੀ ਅੱਗੋਂ ਪਿੱਛੋਂ ਟੋਲ ਡਿੱਠਾ ਲਾਹਿਓਨ ਸਭਨਾ ਕਾ ਅਭਿਮਾਨ। ਪੂਰੇ ਪੂਰੇ ਅੱਖਰ ਲਿਖੇ ਨੇ ਪੁੱਤੀ ਪੁੱਤਰਾਂ ਦਾ, ਪਾਤੀ ਭਤੀਜੇ ਜਿਹੜੇ ਹੁੰਦੇ ਨੇ, ਜਾਵਾਈ। ਗੁਰੂ ਅੰਗਦ ਦੇਵ ਜੀ ਨੇ ਪੁੱਤੀ ਪੁੱਤਰਾਂ ਨੂੰ, ਭਤੀਜਿਆਂ ਨੂੰ, ਜਵਾਈ ਨੂੰ, ਹੋਰ ਸਕੀ ਜਿਹੜੀ ਹੁੰਦੀ, ਸਕੇ ਸਕੀ ਮਤਲਬ ਸਕੇ ਅੰਗ ਸਾਗ, ਸਾਰਿਆਂ ਸੰਬੰਧੀਆਂ ਨੂੰ ਅੱਗੋਂ ਪਿੱਛੋਂ ਟੋਲ ਡਿੱਠਾ, ਚੰਗੀ ਤਰ੍ਹਾਂ ਨਿਰਣੇ ਕਰਕੇ ਦੇਖਿਆ, ਟੋਲ ਕੇ ਦੇਖਿਆ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਲਾਇਕ ਵੇਖ ਕੇ ਸਾਰਿਆਂ ਦਾ ਅਭਿਮਾਨ ਜਿਹੜਾ ਸੀ ਹੰਕਾਰ ਲਾ ਦਿੱਤਾ ਅਤੇ ਸਾਰਿਆਂ ਦੇ ਸਾਹਮਣੇ ਗੁਰੂ ਅਮਰਦਾਸ ਜੀ ਨੂੰ ਗੱਦੀ 'ਤੇ ਸਥਾਪਨ ਕੀਤਾ। ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ਿਓ ਉਸ ਸਭ ਜਹਾਨ। ਜਿੱਥੇ ਕੋਈ ਵੇਖਦਾ ਉੱਥੇ ਮੇਰਾ ਸਤਿਗੁਰੂ ਪੂਰਨ ਹੈ, ਹਰੀ ਨੇ ਸਾਰਾ ਜਹਾਨ ਜਿਹੜਾ ਸਤਿਗੁਰਾਂ ਨੂੰ ਬਖਸ਼ਿਆ ਹੈ, ਭਾਵ ਸਭਨਾਂ ਨੂੰ ਸਤਿਗੁਰਾਂ ਦੇ ਹੁਕਮ ਵਿੱਚ ਰੱਖਿਆ ਹੈ। ਸਾਰੇ ਜਹਾਨ ਵਿੱਚੋਂ ਜੋ ਪੁਰਸ਼ ਗੁਰਾਂ ਦੀ ਸ਼ਰਨੀ ਆਇਆ ਉਸ ਨੂੰ ਹਰੀ ਨੇ ਬਖਸ਼ ਲਿਆ ਹੈ ਕਿਰਪਾ ਕਰਕੇ। ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿੱਝ ਹੈ, ਜੇ ਵੇਮੁਖ ਹੋਵੇ ਸੋ ਫਿਰੈ ਭ੍ਰਿਸ਼ਟ ਥਾਨ। ਜਿਹੜਾ ਸਤਿਗੁਰਾਂ ਨੂੰ ਮਿਲ ਕੇ ਉਹਨਾਂ ਦੇ ਹੁਕਮ ਨੂੰ ਮੰਨਦਾ ਉਹ ਹਲਤ ਪਲਤ ਹੁੰਦਾ, ਲੋਕ ਪਰਲੋਕ ਵਿੱਚ ਸਿੱਝਾ, ਕਲਿਆਣ ਹੁੰਦਾ, ਭਾਵ ਸੁਖੀ ਹੁੰਦਾ। ਅਤੇ ਜਿਹੜਾ ਬੰਦਾ ਗੁਰੂ ਤੋਂ ਬੇਮੁੱਖ ਹੁੰਦਾ ਉਹ ਭ੍ਰਿਸ਼ਟ ਥਾਨ, ਉਹ ਨੀਚ ਜੁਨੀਆਂ 'ਚ ਫਿਰਦਾ ਰਹਿੰਦਾ। ਜਨ ਨਾਨਕ ਕੈ ਵੱਲ ਹੋ ਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ। 854 ਅੰਗ 'ਤੇ ਫਰਮਾਉਂਦੇ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਥਨ ਕਰਦੇ, ਜਿਸ ਵੇਲੇ ਸੁਆਮੀ ਧੰਨ ਗੁਰੂ ਅਮਰਦਾਸ ਜੀ, ਸੋ ਮੈਂ ਦਾਸ ਦੇ ਵੱਲ ਹੋਇਆ ਨਾ, ਗੁਰੂ ਅਮਰਦਾਸ ਜੀ ਮੇਰੇ ਵੱਲ ਹੋਏ ਕਹਿੰਦੇ, ਤਾਂ ਹਰੀ ਸੁਜਾਨ ਪੁਰਖ ਮੇਰਾ ਸੱਜਣ ਹੋ ਗਿਆ। ਜਦੋਂ ਗੁਰੂ ਵੱਲ ਹੋ ਜਾਏ ਤਾਂ ਰੱਬ ਨਾਲ ਦੋਸਤੀ ਪੈ ਜਾਂਦੀ ਹੈ, ਵੀ ਰੱਬ ਕਹੂ ਠੀਕ ਹੈ, ਤੁਹਾਨੂੰ ਚੰਗਾ ਲੱਗਦਾ ਇਹ, ਹਾਂਜੀ ਮਹਾਰਾਜ ਇਹ ਸ਼ੁੱਧ ਹੈ, ਬਸ ਠੀਕ ਹੈ, ਕੋਈ ਫਰਕ ਨਹੀਂ ਹੈ, ਨਿਰਗੁਣ ਸਰਗੁਣ ਸਰੂਪ ਇੱਕੋ ਹੀ ਹੈ। ਕਹਿੰਦੇ ਮੇਰੇ ਵੱਲ ਮੇਰਾ ਕਰਤਾਰ ਹੈ ਹੁਣ। ਪਾਉਂਦੀ ਭਿੱਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹਿਓਨ ਸਭ ਨਾ ਕਿਹੋ ਮਨਹੋ ਗੁਮਾਨ। ਹੁਣ ਧੰਨ ਗੁਰੂ ਅਮਰਦਾਸ ਜੀ ਦੇ ਲੰਗਰ ਵਿੱਚ ਅਨੇਕ ਤਰ੍ਹਾਂ ਦੇ ਭੋਜਨਾਂ ਰੂਪੀ ਭਿੱਤ ਭਿੱਤ ਹੁੰਦੀ ਚੋਗ ਪੈਂਦੀ ਵੇਖ ਕੇ ਨਾ, ਸੋਹਣਾ ਭੋਜਨ ਵਰਤਦਾ ਵੇਖ ਕੇ, ਉੱਥੇ ਖੀਰ ਕੜਾਹ ਖੁਰਮੇ ਮਖਾਣੇ ਲੱਡੂ ਜਲੇਬੀਆਂ ਬੜਾ ਸੋਹਣਾ ਲੰਗਰ ਕਰਦੇ ਸੀ ਮਹਾਰਾਜ। ਕਿਉਂ? ਇਹ ਇੱਕ ਵਾਰ ਦੀ ਗੱਲ ਹੈ ਕਿ ਉਸ ਇਲਾਕੇ ਵਿੱਚ ਡੰਗਰਾਂ ਨੂੰ ਬਿਮਾਰੀ ਪੈ ਗਈ, ਮੱਝਾਂ ਗਾਵਾਂ ਬਹੁਤ ਬਿਮਾਰ ਮਰਨ ਲੱਗ ਪਈ। ਜ਼ਾਰੇ ਜ਼ਿਮੀਂਦਾਰ ਇਕੱਠੇ ਹੋ ਕੇ ਆਏ, ਮਹਾਰਾਜ ਸਾਡੇ ਤਾਂ ਮਾਲ ਡੰਗਰ ਮਰਨ ਲੱਗ ਗਿਆ, ਬਿਮਾਰੀ ਪੈ ਗਈ, ਹੜਦੇ ਨਹੀਂ। ਮਹਾਰਾਜ ਕਹਿਣ ਲੱਗੇ, ਇਸ ਤਰ੍ਹਾਂ ਕਰੋ ਸਾਰੇ ਜਾਣੇ ਨਾ ਇੱਥੇ ਲੰਗਰ 'ਚ ਦੁੱਧ ਪਾਉਣ ਲੱਗ ਜਾਓ। ਹੁਣ ਉਦੋਂ ਲੋਕਾਂ ਕੋਲ ਪੰਜ ਪੰਜ ਚਾਰ ਚਾਰ ਮੱਝਾਂ ਪੰਜਾਹ ਪੰਜਾਹ ਕਿਲੋ ਦੁੱਧ ਆਮ ਹੁੰਦਾ ਸੀ, ਹਰੇਕ ਹੀ ਬਾਲਟੀ ਇੱਕ ਭਰ ਕੇ ਲਈ ਆਵੇ 5 ਕਿਲੋ 10 ਕਿਲੋ ਵਾਲੀ। ਉੱਥੇ ਤਾਂ ਦੁੱਧ ਦੇ ਸਮੁੰਦਰ, ਜਿਵੇਂ ਨਿਹੰਗ ਸਿੰਘ ਫੌਜਾਂ ਕਹਿੰਦੀ ਸਮੁੰਦਰ ਛਕਣਾ, ਮੈਂ ਵੀ ਡਰ ਗਿਆ ਇੱਕ ਵਾਰੀ, ਮੈਂ ਕੋਈ ਹੋਰ ਹੀ ਖਾਣੀ ਕੀ ਛਕਾਉਣ ਲੱਗੇ। ਕਹਿੰਦੇ ਨਹੀਂ, ਦੁੱਧ ਨੂੰ ਕਹਿੰਦੇ ਆ। ਸੋ ਸਮੁੰਦਰ ਹੀ ਹੋ ਗਿਆ, ਚਾਰੇ ਪਾਸੇ ਕੜਾਹੇ ਵੱਡੇ ਵੱਡੇ ਭਰ ਗਏ, ਖੀਰਾਂ ਬਣਨ ਲੱਗ ਪਈਆਂ, ਦੁੱਧ ਬਚ ਗਿਆ। ਰਾਤ ਨੂੰ ਉਬਾਲ ਕੇ ਜਮਾ ਕੇ ਦਹੀਂ ਬਣਾ ਲਿਆ, ਉਹ ਦਹੀਂ ਵੀ ਬਚ ਗਿਆ। ਕਹਿੰਦੇ ਇਹਨੂੰ ਰਿੜਕ ਲਓ, ਮੱਖਣ ਬਣ ਗਿਆ, ਉਹ ਵੀ ਬਚ ਗਿਆ ਜੀ। ਕਹਿੰਦੇ ਇਹਦਾ ਹੁਣ ਕੀ ਕਰਨਾ ਜੀ, ਘਿਓ ਬਣਾ ਲਓ, ਘਿਓ ਤੜਕੇ ਤਾਂ ਹੁਣ ਥੋੜ੍ਹੇ ਲੱਗਦਾ। ਕਹਿੰਦੇ ਖੀਰ 'ਚ ਪਾ ਕੇ ਛਕਾਓ ਸੰਗਤਾਂ ਨੂੰ, ਨਿੱਤ ਰਸੋਈ ਤੇਰੀ ਹੈ, ਘਿਓ ਮੈਦਾ ਖਾਣ ਵੀ ਹੋਇਆ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਇਹ ਸੱਤੇ ਬਲਵੰਡੇ ਜੀ ਦੀ ਵਾਰ 'ਚ ਵੀ ਆਉਂਦਾ ਭਾਈ, ਰਾਮ ਕਲੀ ਕੀ ਵਾਰ ਜਿਹਨੂੰ ਕਹਿੰਦੇ। ਹੁਣ ਮਹਾਰਾਜ ਦਾ ਲੰਗਰ ਬਹੁਤ ਸੋਹਣਾ ਵਰਤਦਾ ਸੀ ਅਤੇ ਸਾਰੇ ਬੰਦੇ ਸਤਿਗੁਰਾਂ ਦੀ ਚਰਨੀ ਆ ਪਏ ਅਤੇ ਸਤਿਗੁਰਾਂ ਨੇ ਸਾਨੂੰ ਗੁਰਤਾ ਗੱਦੀ ਪਰ ਬਿਠਾ ਕੇ ਸਾਰਿਆਂ ਕਿਉਂ ਭਾਵ ਸਾਰਿਆਂ ਦੇ ਮਨ ਵਿੱਚੋਂ ਹੰਕਾਰ ਲਾਹ ਦਿੱਤਾ ਹੈ।